ਬਾਈਵਾਂ ਹੋਰਤ ਗੁਰਮਤ ਕਰਮ। ਹੁਣ ਹੋਰਤ ਗੁਰਮਤ ਕਰਮ ਵੀ ਗੁਰ ਪ੍ਰਮਾਣਾ ਸੰਯੁਕਤ ਟੂਕ ਮਾਤਰ ਵਰਣਨ ਕੀਤੇ ਜਾਂਦੇ ਹਨ, ਜਿਨ੍ਹਾਂ ਗੁਰਮਤ ਕਰਮਾਂ ਦਾ ਕਮਾਉਣਾ ਵੀ ਗੁਰਮਤ ਵਿਵੇਕ ਦੀ ਅੰਸ਼ਕ ਸ਼੍ਰੇਣੀ ਵਿੱਚ ਦਾਖਲ ਹੈ। ਸਤ ਸੰਤੋਖ ਦਇਆ ਕਮਾਵੈ ਇਹ ਕਰਣੀ ਸਾਰ, ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ। ਸ੍ਰੀ ਰਾਗ ਮਹਲਾ ਪੰਜਵਾਂ। ਇਕਾਦਸੀ ਨਿਕਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਣੋ ਹਰ ਨਾਮ, ਮਨ ਸੰਤੋਖ ਸਰਬ ਜੀ ਦਇਆ, ਇਨ ਬਿਦ ਬਰਤ ਸੰਪੂਰਨ ਭਇਆ, ਧਾਵਤ ਮਨ ਰਾਖੈ ਇਕ ਠਾਏ, ਮਨ ਤਨ ਸੁਧ ਜਪਤ ਹਰ ਨਾਏ, ਸਭ ਮੈਂ ਪੂਰ ਰਹੇ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ। ਥਿੱਤੀ ਗੌੜੀ ਮਹਲਾ ਪੰਜਵਾਂ। ਸਤ ਸੰਤੋਖ ਕਰ ਭਾਉ ਤੋਸਾ ਹਰ ਨਾਮ ਸੇ, ਮਨੋ ਛੋੜ ਵਿਕਾਰ ਸੱਚਾ ਸੱਚ ਦੇ। ਆਸਾ ਮਹਲਾ ਪਹਿਲਾ। ਇਹਨਾਂ ਤੇਹਾਂ ਉੱਪਰਲੇ ਗੁਰ ਪ੍ਰਮਾਣਾਂ ਅੰਦਰ ਹਰ ਨਾਮ ਸਿਫਤ ਸਲਾਹ ਰੂਪੀ ਸਾਰ ਕਰਨੀ ਦੇ ਸੰਗ ਸਾਥ, ਸਤ ਸੰਤੋਖ ਦਇਆ ਦਾ ਕਮਾਉਣਾ ਵੀ ਅਵਸ਼ ਜ਼ਰੂਰੀ ਗੁਰਮਤ ਵਿਵੇਕ ਦੀ ਅੰਸ਼ ਵਰਣਨ ਕੀਤਾ ਗਿਆ ਹੈ। ਫੇਰ ਇੰਦਰੀ ਬਸ ਕਰ ਭਾਵ ਸਰਬ ਇੰਦਰੀਆਂ ਦੁਆਰਾ ਅੰਦਰ ਆਉਣ ਵਾਲੇ ਅਨੇਕ ਪ੍ਰਕਾਰੀ ਫੁਰਨਿਆਂ ਨੂੰ ਰੋਕ ਕੇ ਸਿਫਤ ਸਲਾਹ ਵਿੱਚ ਜੁਟਣਾ ਵੀ ਇੱਕ ਅਵਸ਼ ਕਮਾਉਣ ਯੋਗ ਕਮਾਈ ਹੈ। ਫੇਰ ਆਪ ਛੋੜ ਆਪਾ ਭਾਵ ਤਿਆਗ ਕੇ ਸਭ ਹੋਏ ਰਹਿਣਾ, ਸਾਰਿਆਂ ਦੀ ਰੇਣਕਾ ਹੋਏ ਰਹਿਣਾ ਵੀ ਗੁਰਮਤ ਵਿਵੇਕ ਅੰਸ਼ ਸੰਧੀ ਕਮਾਈਆਂ ਵਿੱਚੋਂ ਇੱਕ ਜ਼ਰੂਰੀ ਕਮਾਉਣ ਯੋਗ ਕਮਾਈ ਹੈ। ਵਿਵੇਕੀ ਲਈ ਇੰਦਰੇ ਜਿੱਤ ਹੋ ਕੇ ਅਤੇ ਮਨ ਵਿਖੇ ਸਦਾ ਸੰਤੋਖ ਧਾਰੀ ਹੋ ਕੇ ਸਰਬ ਜੀਆਂ ਪਰ ਦਇਆ ਕਮਾਉਣਾ ਵੀ ਅਤ ਜ਼ਰੂਰੀ ਹੈ। ਅਤੇ ਧਾਵਤ ਮਨ ਰੱਖੈ ਇੱਕ ਠਾਏ ਵਾਲੀ ਕਮਾਈ ਦਾ ਧਾਰਨਹਾਰਾ ਹੋਣਾ, ਸਿਫਤ ਸਲਾਹ ਨਾਮ ਅਭਿਆਸ ਦੀ ਕਮਾਈ ਦੇ ਸਮੇਂ ਸਾਥੋ ਸਾਥ ਅਤ ਲੋੜਵੰਦਾ ਹੈ। ਭਾਵ ਨਾਮ ਅਭਿਆਸ ਸਿਫਤ ਸਲਾਹ ਕਰਦਿਆਂ ਹੋਇਆਂ ਚਾਰ ਚੁਫੇਰੇ ਭੱਜਣ ਹਾਰੇ ਦਹਿ ਦਿਸ ਧਾਵਨ ਹਾਰੇ ਮਨ ਨੂੰ ਵਸ ਕਰਕੇ ਇੱਕ ਠਾਉਂ ਇਕੱਠਾ ਰੱਖਣਾ, ਅਰਥਾਤ ਨਾਮ ਨਾਲ ਜੋੜਨਾ, ਨਾਮ ਦੀ ਸਾਰ ਵਿਵੇਕ ਕਮਾਈ ਦਾ ਇੱਕ ਪਰਮ ਲੋੜਵੰਦਾ ਅੰਗ ਹੈ। ਫੇਰ ਨਾਮ ਜਪਦੇ ਹੋਏ ਮਨ ਤਨ ਸੁਧ ਭਾਵ ਮਨ ਨੂੰ ਵੀ ਸ਼ੁੱਧ ਰੱਖਣਾ ਅਤੇ ਤਨ ਨੂੰ ਵੀ ਸ਼ੁੱਧ ਰੱਖਣਾ ਗੁਰਮਤ ਵਿਵੇਕ ਦੀ ਉੱਤਮ ਧਾਰਨਾ ਹੈ। ਮਨ ਦੀ ਸ਼ੁੱਧੀ ਤੋਂ ਭਾਵ ਮਨ ਦੀਆਂ ਅਨੇਕ ਪ੍ਰਕਾਰੀ ਅਪਵਿੱਤਰ ਅਸ਼ੁੱਧ ਤਰਬ ਤਰੰਗਾਂ ਨੂੰ ਤੋੜ ਕੇ ਰੱਖਣਾ ਹੈ ਤੇ ਤਨ ਦੀ ਸ਼ੁੱਧੀ ਤੋਂ ਭਾਵ ਸਰੀਰ ਦੀ ਪਵਿੱਤਰ ਕਿਰਿਆ ਦਾ ਸਾਧਨ ਹੈ। ਜਿਸ ਪ੍ਰਥਾਏ ਹੋਰਥੇ ਨਿਰਣੇ ਪੂਰਵਕ ਵਰਣਨ ਹੈ। ਫੇਰ ਸਤ ਸੰਤੋਖ ਦੇ ਨਾਲ ਨਾਮ ਦਾ ਭੁੱਖਣ ਭਾਉ ਕਰਨਾ, ਭਾਵ ਪ੍ਰੇਮ ਸੰਯੁਕਤ ਪ੍ਰੇਮ ਪ੍ਰਾਇਣ ਹੋ ਕੇ ਨਾਮ ਜਪਣਾ ਅਤੇ ਮਨੋ ਛੋੜ ਵਿਕਾਰ ਦੇ ਹੁਕਮ ਦਾ ਆਗਿਆਕਾਰੀ ਹੋਣਾ ਵੀ ਵਿਵੇਕੀ ਜਨ ਦੀ ਵਿਵੇਕ ਧਾਰਨਾ ਦੀ ਸੱਚੀ ਸੁਚਿਆਰਤਾ ਹੈ। ਪੁਨਾ ਹੋਰਤ ਕਰਮ ਵਿਵੇਕ। ਹਰ ਕਾ ਨਾਮ ਮਨ ਵਸੈ ਹਉਮ ਕ੍ਰੋਧ ਨਿਵਾਰ। ਸ੍ਰੀ ਰਾਗ ਮਹਲਾ ਤੀਜਾ। ਭਾਵ ਹਉਮੈ ਅਤੇ ਕ੍ਰੋਧ ਨੂੰ ਨਿਵਾਰ ਕੇ ਨਾਮ ਮਨ ਵਿਖੇ ਵਸਦਾ ਹੈ, ਤਾਂ ਤੇ ਹਉਮੈ ਕ੍ਰੋਧ ਦਾ ਨਿਵਾਰਨਾ ਵੀ ਸਾਧਨ ਸੰਪੰਨ ਕਰਮ ਹਨ। ਭਾਵੇਂ ਪੂਰਨ ਨਿਵਿਰਤੀ ਅਹੰਕਾਰ ਅਤੇ ਕ੍ਰੋਧ ਦੀ ਨਾਮ ਦੀ ਅਪਾਰ ਕਮਾਈ ਕਰਕੇ ਹੋਣੀ ਹੈ, ਪਰੰਤੂ ਨਾਮ ਨਾਲ ਜੁਟਣ ਸਮੇਂ ਵੀ ਹਉਮੈ ਅਤੇ ਕ੍ਰੋਧ ਨੂੰ ਨਿਵਾਰਨ ਦੇ ਪੁਰਸ਼ਾਰਥੀ ਹੋਣ ਦਾ ਵੀ ਹੁਕਮ ਹੈ। ਦੁਤੀਆ ਦੁਰਮਤ ਦੂਰ ਕਰ, ਗੁਰ ਸੇਵਾ ਕਰ ਨੀਤ, ਰਾਮ ਰਤਨ ਮਨ ਤਨ ਬਸੈ, ਤਜ ਕਾਮ ਕ੍ਰੋਧ ਲੋਭ ਮੀਤ, ਮਰਨ ਮਿਟੈ ਜੀਵਨ ਮਿਲੇ, ਬਿਨਸੈ ਸਗਲ ਕਲੇਸ਼, ਆਪ ਤਜੋ ਗੋਬਿੰਦ ਭਜੋ, ਭਾਉ ਭਗਤ ਪਰਵੇਸ਼। ਥਿੱਤੀ ਗੌੜੀ ਮਹੱਲਾ ਪੰਜਵਾਂ। ਇੱਥੇ ਗੁਰਮਤ ਮਤ ਦੇ ਵਿਹੂਣ ਦੂਜੀ ਦੁਰਮਤ ਮਤ ਦੇ ਦੂਰ ਕਰਨ ਦਾ ਹੁਕਮ ਹੈ, ਤਾਂ ਤੇ ਹਰ ਪ੍ਰਕਾਰ ਦੀ ਦੁਰਮਤ ਮਤ ਦਾ ਦੂਰ ਕਰਨਾ ਅਤੇ ਦੁਰਮਤ ਦੂਰ ਕਰਕੇ ਗੁਰੂ ਦੀ ਹਰ ਪ੍ਰਕਾਰੀ ਸੇਵਾ ਵਿਖੇ ਨਿਤਾ ਪ੍ਰਤ ਤਤਪਰ ਹੋਣਾ ਅਤੇ ਕਾਮ ਕ੍ਰੋਧ ਲੋਭ ਦਾ ਤਜਣਾ ਨਾਮ ਰਤਨ ਨੂੰ ਮਨ ਤਨ ਵਿਖੇ ਵਸਾਉਣ ਲਈ ਸਹਾਈ ਹੈ, ਅਤੇ ਆਪਾ ਭਾਵ ਤਜ ਕੇ ਗੋਬਿੰਦ ਦਾ ਭਜਨ ਕਰਨਾ ਸੱਚੀ ਭਾਉ ਭਗਤੀ ਵਿੱਚ ਪ੍ਰਵੇਸ਼ ਲੀਨ ਹੋਣਾ ਹੈ। ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ, ਜੀਵ ਦਿਆਨ ਨਿਤ ਜਾਪੀਐ ਨਾਨਕ ਸਾਚਾ ਨਾਉ। ਸਲੋਕ ਮਹਲਾ ਪੰਜਵਾਂ ਗੁਜਰੀ ਵਾਰ। ਕਾਮ ਕ੍ਰੋਧ ਕਪਟ ਬਿਖਿਆ ਤਜ ਸੱਚ ਨਾਮ ਉਰ ਧਾਰੇ। ਆਸਾ ਮਹਲਾ ਪਹਿਲਾ। ਇਹਨਾਂ ਦੋਹਾਂ ਗੁਰਵਾਕਾਂ ਦੇ ਹੁਕਮ ਸਪਸ਼ਟ ਦੀਖਿਆ ਪੂਰਵਕ ਤਾੜਨਾ ਕਰਦੇ ਹਨ ਕਿ ਸੱਚਾ ਨਾਉਂ ਜਪਣ ਉਰਧਾਰਨ ਨਿਮਿਤ ਨਾਮ ਦੇ ਸੰਗ ਸਾਥ ਕਾਮ ਕ੍ਰੋਧ ਲੋਭ ਅਤੇ ਬਿਖਿਆ ਰਸ ਅਥਵਾ ਬਿਖ ਮਾਇਆ ਦਾ ਪ੍ਰਿਤਿਆਗ ਇੱਥੋਂ ਤਾਈਂ ਕਰਨਾ ਚਾਹੀਦਾ ਹੈ ਕਿ ਇਹਨਾਂ ਦਾ ਨਮੂਦ ਮਾਤਰ ਵੀ ਬਾਕੀ ਨਾ ਰਹੇ। ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤ ਆਪਣੀ ਧਾਰੀ, ਹੋਏ ਨਿਮਾਣੀ ਸੇਵ ਕਮਾਵੈ ਤਾਂ ਪ੍ਰੀਤਮ ਹੋਵੈ ਮਨ ਪਿਆਰੀ। ਸੁਣ ਸੁੰਦਰ ਸਾਧੂ ਬਚਨ ਉਧਾਰੀ, ਦੁਖ ਭੂਖ ਮਿਟੈ ਤੇਰੋ ਸਹਿਸਾ, ਸੁਖ ਪਾਵੈ ਤੂੰ ਸੁਖ ਮਨ ਨਾਰੀ। ਰਹਾਉ ਚਰਨ ਪਖਾਰ ਕਰੋ ਗੁਰ ਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ, ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੈ ਸ਼ੋਭਾ ਹਰ ਦੁਆਰੀ। ਇਹੀ ਅਚਾਰ ਇਹੀ ਬਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਹਾਰੀ, ਜੋ ਇਹ ਮੰਤਰ ਕਮਾਵੈ ਨਾਨਕ ਸੋ ਭੌਜਲ ਪਾਰ ਉਤਾਰੀ। ਆਸਾ ਮਹਲਾ ਪੰਜਵਾਂ। ਇਸ ਗੁਰਵਾਕ ਅੰਦਰ ਬਿਬੇਕੀ ਜਨ ਦੇ ਕਮਾਉਣ ਯੋਗ ਕਰਮ ਇਹ ਹਨ। ਪਹਿਲਾ ਕਾਮ ਕ੍ਰੋਧ ਲੋਭ ਮੋਹ ਦਾ ਮਿਟਾਉਣਾ, ਦੂਸਰਾ ਆਪਣੀ ਧਾਰੀ ਸਹੇੜੀ ਦੁਰਮਤ ਬੁੱਧ ਦਾ ਛੱਡਣਾ, ਤੀਸਰਾ ਨਿਰਮਾਣ ਹੋ ਕੇ ਸੇਵਾ ਕਰਨਾ, ਚੌਥਾ ਗੁਰੂ ਸਰੂਪ ਗੁਰਸੰਗਤ ਦੇ ਗੁਰੂ ਖਾਲਸਾ ਦੇ ਚਰਨ ਪਖਾਰਨਾ, ਪੰਜਵਾਂ ਗੁਰੂ ਕੇ ਸਰਬ ਦਾਸਾਂ ਦਾ ਦਾਸ ਹੋਏ ਰਹਿਣਾ, ਅਤੇ ਛੇਵਾਂ ਸਰਬ ਪ੍ਰਕਾਰ ਦੀ ਗੁਰੂ ਹੁਕਮਾਂ ਦੀ ਆਗਿਆ ਮੰਨਦੇ ਹੋਏ ਭਾਉ ਭਗਤੀ ਵਿਖੇ ਤਤਪਰ ਹੋਣਾ। ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ, ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ। ਸ੍ਰੀ ਰਾਗ ਮਹਲਾ ਤੀਜਾ। ਇਸ ਗੁਰਵਾਕ ਵਿਖੇ ਤ੍ਰਿਸ਼ਨਾ ਨੂੰ ਵਿਕਾਰ ਰੂਪ ਦੱਸ ਕੇ ਉਸ ਦੇ ਪ੍ਰੀਤਿਆਗ ਦਾ ਹੁਕਮ ਹੈ, ਅਤੇ ਰਸਨਾ ਕਰਕੇ ਪ੍ਰੇਮ ਪਿਆਰ ਦੇ ਧਾਰਨ ਭਾਵ ਪ੍ਰੇਮ ਪਿਆਰ ਭਿੰਨੇ ਮਿੱਠੇ ਬੋਲ ਬੋਲਣ ਦਾ ਹੁਕਮ ਹੈ। ਮੁੰਧੇ ਗੁਣਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਐ, ਗੁਰਮਤ ਪੂਰਾ ਸੋਏ ਰਹਾਉ। ਸ੍ਰੀ ਰਾਗ ਮਹਲਾ ਪਹਿਲਾ। ਭਾਵ ਜੋ ਸੱਜਣ ਸਿੱਖ ਗੁਣਾਂ ਦੇ ਗਾਹਕ ਅਤੇ ਗੁਣ ਵਾਲਿਆਂ ਦੇ ਦਾਸ ਹਨ, ਉਹਨਾਂ ਨੂੰ ਹੀ ਸੱਚਾ ਸੁਖ ਪ੍ਰਾਪਤ ਹੈ, ਅਤੇ ਜਿਹੜੇ ਅਵਗਣ ਤਿਆਗ ਸਮਾਈਐ ਦੇ ਭਾਵ ਵਾਲੀ ਵਰਤੋਂ ਦੀ ਕਮਾਈ ਕਰਨ ਹਾਰੇ ਹਨ, ਉਹੀ ਗੁਰਮਤ ਵਿਵੇਕ ਅੰਦਰ ਪੂਰੇ ਸੂਰੇ ਉਤਰਦੇ ਹਨ। ਤਾਂ ਤੇ ਗੁਣਾਂ ਦਾ ਗਾਹਕ ਹੋਏ ਕੈ ਗੁਣਦਾਸੀ ਭਾਵ ਦਾ ਧਾਰਨ ਕਰਨਾ, ਅਤੇ ਅਵਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਦੀ ਵਰਤੋਂ ਦਾ ਧਾਰਨੀ ਹੋਣਾ ਵਿਵੇਕੀ ਸਿੰਘ ਸੁਜਾਨ ਦੇ ਉੱਤਮ ਕਰਮ ਹਨ। ਇਸੇ ਪ੍ਰਥਾਏ ਅਗਲੇਰਾ ਗੁਰਵਾਕ ਹੈ, ਯਥਾ ਗੁਣਾ ਕਾ ਹੋਵੇ ਵਾਸੁਲਾ ਕਢ ਵਾਸ ਲਈ ਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ, ਜਿੱਥੇ ਜਾਏ ਬਈਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸੁਲਾ ਕਢ ਵਾਸ ਲਈ ਜੈ। ਸੂਹੀ ਛੰਤ ਮਹਲਾ ਪਹਿਲਾ। ਆਸਾ ਅੰਦੇਸ਼ਾ ਦੂਰ ਕਰ ਇਉਂ ਮਲ ਜਾਏ ਸਮਾਏ। ਸ੍ਰੀ ਰਾਗ ਮਹਲਾ ਪਹਿਲਾ। ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ। ਸ੍ਰੀ ਰਾਗ ਮਹਲਾ ਪਹਿਲਾ। ਰਹਿ ਉਦਾਸ ਆਸ ਨਿਰਾਸਾ ਸਹਿਜ ਧਿਆਨ ਬੈਰਾਗੀ, ਪ੍ਰਣਵਤ ਨਾਨਕ ਗੁਰਮੁਖ ਛੂਟਸ ਰਾਮ ਨਾਮ ਲਿਵ ਲਾਗੀ। ਭੈਰੋਂ ਮਹਲਾ ਪਹਿਲਾ। ਇਹਨਾਂ ਉੱਪਰਲੇ ਤੇਹਾਂ ਗੁਰ ਪ੍ਰਮਾਣਾਂ ਅੰਦਰ ਹਰ ਪ੍ਰਕਾਰ ਦੀ ਦੂਜੇ ਭਾਵ ਵਾਲੀ ਆਸਾ ਨੂੰ ਅਤੇ ਆਸਾ ਤੋਂ ਉਪੰਨੇ ਅੰਦੇਸ਼ਿਆਂ ਨੂੰ ਦੂਰ ਕਰਨ ਦਾ ਹੁਕਮ ਹੈ। ਇੱਕੋ ਸ਼ਬਦ ਨਾਮ ਦੇ ਵਿਚਾਰ ਕਮਾਈ ਅਭਿਆਸ ਤੋਂ ਛੁੱਟ ਹੋਰ ਸਭ ਪ੍ਰਕਾਰ ਦੀ ਆਸ ਦੇ ਪ੍ਰੀਤਿਆਗ ਦਾ ਹੁਕਮ ਹੈ। ਇੱਕ ਨਾਮ ਦੇ ਧਿਆਨ ਵਿੱਚ ਸਹਿਜ ਬੈਰਾਗੀ ਹੋ ਕੇ ਆਸ ਨਿਰਾਸਾ ਅਤੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਉਪਰਾਮ ਰਹਿਣ ਦਾ ਉਪਦੇਸ਼ ਹੈ, ਜੋ ਹਰ ਇੱਕ ਸਚਿਆਰ ਸਿੰਘ ਵਿਵੇਕੀ ਨੂੰ ਕਮਾਉਣਾ ਉਚਿਤ ਹੈ। ਗੁਰਮਤ ਵਿਵੇਕੀ ਲਈ ਏਕੈ ਆਸਾ ਦਰਸ ਪਿਆਸਾ ਤੋਂ ਬਿਨਾਂ ਹੋਰ ਸਭ ਅਨੇਕ ਪ੍ਰਕਾਰੀ ਆਸਾ ਬੰਧਨ ਰੂਪ ਹੈ, ਅਤੇ ਗੁਰਮਤ ਵਿਵੇਕ ਸੰਬੰਧੀ ਕਰਮ ਧਰਮ ਤੋਂ ਬਿਨਾਂ ਹੋਰ ਸਭ ਆਨਮਤੀ ਕਰਮ ਧਰਮ ਅਥਵਾ ਮਾਇਕ ਕਿਰਤ ਕਰਮ ਸਭ ਬੰਧਨ ਹੀ ਹਨ। ਜੈਸਾ ਕਿ ਗੁਰਵਾਕ ਹੈ, ਯਥਾ आसा मनसा बंधनी भाई, करम धर्म बंध कारी, पाप पुन जग जाया भाई, बिन सै नाम विसारी, ए माया जग मोणी पाई, करम सभे वे कारी, सुन पंडित कर्मा कारी, जित कर्म सुख उपजै भाई, सो आत्म तत् बिचारी रहाओ। सोरठ महला पहला तितुकी। सो गुरमत विवेक बिहून, जितने भी कर्म धर्म आन मतां दे हन, अथवा संसारी मायक कर्म हन, सब बंधन रूप अते बिकारी कर्म हन, अते सच्चा सुख उपजान हारा जो परमार्थी कर्म है, सो इही आत्म तत् विचारी गुरमत विवेक कर्म है। अते इस गुरमत विवेक दी तत् विचार नाम अभ्यास संबंधी सच्ची आसा मनसा तो बिहून, होर सब आसा मनसा भी बंधन रूप है। अते जेकर गुरमत नाम अते नामी उत्ते मन बच कर्म करके आसा रखी जावे, तां सभो आसा सुते सुभाव ही पूरियां हो जांदियां हन यथा गुरवाक। जे मनचित आस रखें हर ऊपर, ता मन चिंदे अनेक अनेक फल पाई, हर जाने सब किछ जो जी वरतै, प्रभ घालिया किसे का एक तिल न गवाई, हर तिस की आस की जय मन मेरे, जो सब मैं स्वामी रहा समाई, मेरे मन आसा कर जगदीश गुसाई, जो बिन हर आस अवर काहू की कीजे, सा निफल आस सब बिरथी जाई रहाओ। जो दिसे माया मोह कुटंब सब, मत तिसकी आस लग जन्म गवाई, इनके किछ हाथ नहीं कहां करें ए बपड़े, इनका वाया कछ न वसाई, मेरे मन आस कर हर प्रीतम अपने की, जो तुझ तारै तेरा कुटंब सब छड़ाई, जे किछ आस अवर करें पर मित्री, मत तू जाने तेरा किते कम आई, ए आस परमित्री भाव दूजा है, खिन में झूठ बिनस सब जाई, मेरे मन आसा कर हर प्रीतम साचे की, जो तेरा कालिया सब थाएं पाई, आसा मनसा सब तेरी मेरे स्वामी, जैसी तू आस करावें तैसी को आस कराई, किछ किसी के हथ नाही मेरे स्वामी, ऐसी मेरा सतगुर बूझ बुझाई, जन नानक की आस तू जाने, हर दर्शन देख हर दर्शन तृप्त आई। गौण महला चौथा। इस गुरवाक दे सिद्धांत तो ए भी सिद्ध होया कि हर दर्शन दे आस प्यासे सफल विवेक धारियां नूं इस आसा तो बिना अवर काहू की आस निफल अते बिरथी आस है। इथों तीक के माया मोह कुटंब दी आस विच खचत होना भी जन्म अजाई गवाउना है, अते परमित्रां दी आस करना भी निकम्मी ਦੂਜੇ ਭਾਉ ਦੀ ਆਸ ਹੈ, ਕੇਵਲ ਸੱਚੇ ਪ੍ਰੀਤਮ ਉੱਤੇ ਹੀ ਆਸ ਭਰੋਸੇ ਦੀ ਡੋਰੀ ਛੱਡੀ ਰੱਖਣਾ ਸਾਰੀ ਕਾਲ ਨੂੰ ਥਾਂ ਪਾਉਂਦਾ ਹੈ, ਅਤੇ ਇਸ ਏਕੇ ਅਕਾਲ ਪੁਰਖ ਦੇ ਆਸਰੇ ਪਰਨੇ ਰਹਿਣ ਵਾਲੀ ਆਸਾ ਦੇ ਕਮਾਉਣ ਕਰ ਆਪਣਾ ਹੀ ਨਹੀਂ ਸਭ ਕੁਟੰਬ ਪਰਿਵਾਰ ਦਾ ਵੀ ਸਣੇ ਮਿੱਤਰਾਂ ਸੰਬੰਧੀਆਂ ਦੇ ਨਿਸਤਾਰਾ ਹੋ ਜਾਂਦਾ ਹੈ। ਸੋ ਇਸ ਏਕੇ ਆਸਾ ਨਿਮਿਤ ਦੂਜੇ ਭਾਵ ਦੀ ਹੋਰ ਸਭ ਆਸਾ ਦਾ ਦੂਰ ਕਰਨਾ ਹਰੇਕ ਸਚਿਆਰ ਸਿੱਖ ਦਾ ਧਰਮ ਹੈ, ਅਤੇ ਇਸ ਬਿਦ ਆਸਾ ਨਿਰਾਸਾ ਰਹਿਣ ਦਾ ਧਰਮ ਧਾਰਨ ਕਰਨਾ ਵੀ ਉੱਤਮ ਵਿਵੇਕ ਦਾ ਇੱਕ ਜ਼ਰੂਰੀ ਪਾਲਣ ਯੋਗ ਅੰਗ ਹੈ, ਅਤੇ ਇਸ ਆਸਾ ਤੋਂ ਉਪਜੇ ਸਰਬ ਅੰਦੇਸ਼ੇ ਦੂਰ ਕਰਨੇ ਵੀ ਗੁਰਮਤ ਵਿਵੇਕ ਦੇ ਅੰਗ ਵਿੱਚ ਦਾਖਲ ਹਨ। ਕਿਉਂਕਿ ਜਦ ਤੱਕ ਚਿੰਤਾ ਅੰਦੇਸ਼ਿਆਂ ਦੀਆਂ ਚਿਤਵਨੀਆਂ ਚਿੱਤ ਨੂੰ ਚਿੰਬੜੀਆਂ ਰਹਿੰਦੀਆਂ ਹਨ, ਤਦ ਤੀਕ ਨਾਮ ਅਭਿਆਸ ਦੇ ਕਮਾਵਣ ਹਾਰੇ ਵਿਵੇਕੀ ਜਨ ਦੀ ਸੁਰਤੀ ਬਿਰਤੀ ਨਿਰਮਲ ਨਹੀਂ ਹੋ ਸਕਦੀ, ਅਤੇ ਚਿੰਤਾ ਬੱਧਾ ਮਨ ਸਦਾ ਅਚੇਤ ਰਹਿੰਦਾ ਹੈ। ਇਸ ਕਰਕੇ ਗੁਰੂ ਮਹਾਰਾਜ ਨੇ ਚਿੰਤਾ ਰਹਿਤ ਹੋਣ ਲਈ ਉਪਦੇਸ਼ਿਆ ਹੈ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਰਾਮਕਲੀ ਵਾਰ ਸਲੋਕ ਮਹਲਾ ਦੂਜਾ। ਮਨਸਾ ਮਨ ਸਮਾਇਲ ਹੈ ਗੁਰ ਸ਼ਬਦੀ ਵਿਚਾਰ, ਗੁਰ ਪੂਰੇ ਤੇ ਸੋਝੀ ਪਵੈ ਫਿਰ ਮਰੈ ਨ ਵਾਰੋ ਵਾਰ। ਪੈਰੂ ਮਹਲਾ ਤੀਜਾ। ਛੋੜ ਆਪਤ ਬਾਦ ਅਹੰਕਾਰਾ, ਮਾਨ ਸੋਈ ਜੋ ਹੋਗ। ਟੋਡੀ ਮਹਲਾ ਪੰਜਵਾਂ। ਇਹ ਗੁਰ ਪ੍ਰਮਾਣ ਅਹੰਕਾਰੋਂ ਉਪਜੇ ਬਾਦ ਬਿਬਾਦ ਦਾ ਉੱਕਾ ਪ੍ਰੀਤਿਆਗ ਕਰਾਉਂਦਾ ਹੈ, ਜੈਸਾ ਕਿ ਹੋਰ ਵੀ ਹੁਕਮ ਹੈ, ਯਥਾ ਬਾਦ ਬਿਬਾਦ ਕਾਹੂ ਸਿਉ ਨ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਭੈਰੋਂ ਨਾਮ ਦਿਓ ਜੀਓ। ਇਸ ਦੇ ਨਾਲ ਲੱਗਦਾ ਹੀ ਉਸਤਤ ਨਿੰਦਾ ਦੇ ਪ੍ਰੀਤਿਆਗ ਦਾ ਵੀ ਹੁਕਮ ਹੈ। ਉਸਤਤ ਨਿੰਦਾ ਦਉ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਗੌੜੀ ਮਹਲਾ ਨੌਵਾਂ। ਉਸਤਤ ਕੇਵਲ ਅਕਾਲ ਪੁਰਖ ਦੀ ਸ਼ੋਭ ਨੀਕ ਹੈ, ਸੰਸਾਰੀਆਂ ਦੀ ਉਸਤਤ ਮਾਇਆਵੀ ਮਨੁੱਖਾਂ ਦੀ ਉਸਤਤ ਵਿਪਰਜਿਤ ਹੈ। ਸਿਫਤ ਸਲਾਹ ਤੋਂ ਬਿਨਾਂ ਦੁੱਤੀ ਉਸਤਤੀ ਦਾ ਹੁਕਮ ਨਹੀਂ, ਯਥਾ ਗੁਰਵਾਕ। ਦੁਨੀਆ ਨਾ ਸਲਾਹ ਹੈ ਜੋ ਮਰ ਵੰਜਸੀ, ਲੋਕਾਂ ਨਾ ਸਲਾਹ ਹੈ ਜੋ ਮਰ ਖਾਕ ਥੀ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀ ਹੈ, ਸੱਚਾ ਵੇ ਪਰਵਾਹ ਰਹਾਓ। ਸੋਹੀ ਮਹਲਾ ਤੀਜਾ। ਵਿਣ ਨਾਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ, ਮਨਮੁਖ ਅਹੰਕਾਰ ਸਲਾਹਦੇ, ਹਉਮੈ ਮਮਤਾ ਵਾਦ, ਜਿਨ ਸਲਾਹਨ ਸੇ ਮਰੈ, ਖਪ ਜਾਵੈ ਸਭ ਅਪਵਾਦ, ਜਨ ਨਾਨਕ ਗੁਰਮੁਖ ਉਭਰੇ, ਜਪ ਹਰ ਹਰ ਪਰਮਾਨਾਦ। ਸਲੋਕ ਮਹਲਾ ਚੌਥਾ। ਗੌੜੀ ਕੀ ਵਾਰ। ਸੋ ਉਸਤਤ ਜਾਂ ਤਾਂ ਸਤਪੁਰਖ ਅਕਾਲ ਦੀ ਕਰਨ ਦਾ ਹੁਕਮ ਹੈ, ਜੈਸਾ ਕਿ ਹੁਕਮ ਹੈ ਸਲਾਹੀ ਸੱਚ ਸਲਾਹਣਾ, ਸੱਚ ਸੱਚਾ ਪੁਰਖ ਨਿਰਾਲੇ, ਜਾਂ ਸਤਿਗੁਰੂ ਦੀ ਉਸਤਤ ਵਡਿਆਈ ਕਰਨੀ ਉਚਿਤ ਹੈ, ਜੈਸਾ ਕਿ ਗੁਰਸਿੱਖਾਂ ਕਹਿ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ। ਆਦਿਕ ਅਨੇਕਾਂ ਗੁਰ ਪ੍ਰਮਾਣ ਹਨ, ਇਦੋਂ ਉਤਰ ਕੇ ਉਹਨਾਂ ਗੁਰਮੁਖ ਜਨਾਂ ਦੀ ਉਸਤਤ ਕਰਨੀ ਬਣਦੀ ਹੈ ਜੋ ਸਿਫਤ ਸਲਾਹ ਦਾ ਸਰੂਪ ਹੀ ਹੋ ਚੁੱਕੇ ਹੋਣ, ਯਥਾ ਗੁਰਵਾਕ। ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਸਲੋਕ ਮਹਲਾ ਚੌਥਾ, ਸੋਰਠ ਵਾਰ। ਇਸ ਤੋਂ ਇਹ ਭਾਵ ਨਹੀਂ ਹੈ ਕਿ ਹਰਿਜਨ ਗੁਰਮੁਖ ਪਿਆਰਿਆਂ ਨੂੰ ਆਪਣੀ ਵਡਿਆਈ ਉਸਤਤ ਕਰਾਉਣ ਦਾ ਆਪ ਸ਼ੌਕ ਹੁੰਦਾ ਹੈ, ਉਹਨਾਂ ਨੂੰ ਇਹ ਸੰਕਲਪ ਮਾਤਰ ਰੁਚੀ ਹੀ ਨਹੀਂ ਫੁਰਦੀ। ਹਾਂ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਗੁਰਵਾਕ ਦੇ ਭਾਵ ਅਨੁਸਾਰ ਜੇ ਸੁਤੇ ਸੁਭਾਵ ਹੀ ਉਹਨਾਂ ਦੀ ਉਸਤਤੀ ਜਹਾਨ ਸੰਸਾਰ ਵੱਲੋਂ ਹੋਣ ਲੱਗ ਜਾਏ, ਇਹ ਦੂਜੀ ਗੱਲ ਹੈ। ਪਰੰਤੂ ਗੁਰਮੁਖ ਪਿਆਰੇ ਆਪਣੀ ਉਸਤਤ ਕਰਾਉਣੋਂ ਹਮੇਸ਼ਾ ਸੰਕੋਚ ਭੈ ਖਾਂਦੇ ਹਨ। ਉਹਨਾਂ ਨੂੰ ਆਪਣੀ ਉਸਤਤ ਕਰਾਉਣ ਦਾ ਇਤਨਾ ਹੀ ਭਾਰਾ ਭੈ ਸੰਕੋਚ ਹੁੰਦਾ ਹੈ ਜਿਤਨਾ ਕਿ ਗੁਰਸਿੱਖਾਂ ਦੀ ਨਿੰਦਾ ਕਰਨ ਦਾ। ਗੁਰਮੁਖ ਪਿਆਰੇ ਆਪਣੀ ਸਨਮੁਖ ਉਸਤਤ ਸਹਾਰ ਨਹੀਂ ਸਕਦੇ ਅਤੇ ਗੁਰੂ ਅਤੇ ਗੁਰੂ ਦੇ ਸਿੱਖਾਂ ਦੀ ਨਿੰਦਾ ਨਹੀਂ ਸਹਾਰ ਸਕਦੇ। ਜੇ ਕੋਈ ਉਹਨਾਂ ਦੇ ਮੂੰਹ 'ਤੇ ਉਹਨਾਂ ਦੀ ਉਸਤਤ ਕਰਦਾ ਹੈ, ਉਹ ਪਹਿਲਾਂ ਤਾਂ ਗੌਲਦੇ ਨਹੀਂ ਕਿ ਉਸਤਤ ਉਹਨਾਂ ਦੀ ਹੋ ਰਹੀ ਹੈ, ਸਭ ਗੁਰੂ ਦੀ ਉਸਤਤ ਹੁੰਦੀ ਜਾਣਦੇ ਹਨ। ਜੈਸੇ ਕਿ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ, ਗੁਰਵਾਕ ਦਾ ਭਾਵ ਹੈ। ਜੇ ਭਲਾ ਉਹਨਾਂ ਨੂੰ ਆਪਣੀ ਉਸਤਤ ਹੁੰਦੀ ਭਾਸ ਵੀ ਜਾਵੇ ਤਾਂ ਸਨਮੁਖ ਉਸਤਤ ਕਰਨ ਹਾਰੇ ਨੂੰ ਸਮਝਦੇ ਹਨ ਕਿ ਗਾਲਾਂ ਕੱਢ ਰਿਹਾ ਹੈ। ਉਸ ਪੁਰਸ਼ ਨੂੰ ਚੰਗਾ ਨਹੀਂ ਸਮਝਦੇ ਜੋ ਉਹਨਾਂ ਦੇ ਸਾਹਮਣੇ ਉਹਨਾਂ ਦੀ ਉਸਤਤ ਮੂੰਹ 'ਤੇ ਕਰਦਾ ਹੈ। ਅਤੇ ਕੱਚੀ ਵਿਵਸਥਾ ਵਿਖੇ ਤਾਂ ਇਹ ਉਸਤਤ ਬਿਖ ਜ਼ਹਿਰ ਦਾ ਅਸਰ ਰੱਖਦੀ ਹੈ। ਨਾਮ ਦੀਆਂ ਚੜ੍ਹਦੀਆਂ ਕਲਾਂ 'ਤੇ ਅਗਾਹਾਂ ਚੜ੍ਹਨਾ ਰੋਕ ਦਿੰਦੀ ਹੈ। ਕਈ ਸੇਵਕ ਜਨ ਸੇਵਾ ਨੂੰ ਗੁਰੂ ਦਾ ਹੁਕਮ ਸਮਝ ਕੇ ਭੋਲੇ ਭਾਏ ਸੇਵਾ ਦਾ ਰੂਪ ਹੋ ਕੇ ਨਿਰਮਾਣ ਸੇਵਾ ਕਮਾਈ ਜਾਂਦੇ ਹਨ। ਜੇ ਉਹਨਾਂ ਦੀ ਕੱਚੀ ਕਮਾਈ ਦੀ ਅਵਸਥਾ ਅੰਦਰ ਹੀ ਉਹਨਾਂ ਦੀ ਸੇਵਾ ਦੀ ਉਸਤਤ ਉਹਨਾਂ ਦੇ ਕੰਨਾਂ ਵਿੱਚ ਪੈਣ ਲੱਗ ਪਵੇ ਤਾਂ ਸੂਖਮ ਹਉਮੈ ਦੀ ਅੰਸ਼ ਵਾਪਰ ਜਾਂਦੀ ਹੈ ਅਤੇ ਖੜਦੀ ਕਲਾ ਵਾਪਰ ਜਾਂਦੀ ਹੈ। ਗੁਰੂ ਅਤੇ ਸੰਗਤ ਦੀ ਕਿਰਪਾ ਨਾਲ ਕਈ ਵਡਭਾਗੇ ਤਾਂ ਸੰਭਲ ਜਾਂਦੇ ਹਨ ਅਤੇ ਫੇਰ ਚੜ੍ਹਦੀਆਂ ਕਲਾਂ ਵਾਲੀ ਚੜ੍ਹਾਈ ਕਰਨ ਲੱਗ ਪੈਂਦੇ ਹਨ। ਪਰ ਜਿਨ੍ਹਾਂ ਤੋਂ ਸੰਭਲ ਨਹੀਂ ਹੁੰਦਾ, ਉਹ ਢਹਿੰਦੀਆਂ ਕਲਾਂ ਅੰਦਰ ਨਿਗਰਦੇ ਨਿਗਰਦੇ ਨਿਗਰ ਜਾਂਦੇ ਹਨ। ਅਣਹੋਈ ਉਸਤਤ ਜਿਸ ਦੀ ਕੀਤੀ ਜਾਵੇ ਤਾਂ ਜਿਸ ਦੀ ਉਸਤਤ ਕੀਤੀ ਜਾਂਦੀ ਹੈ ਉਸਨੂੰ ਹਾਨੀਕਾਰਕ ਹੈ ਅਤੇ ਨਿੰਦਾ ਨਿੰਦਾ ਕਰਨ ਹਾਰੇ ਨੂੰ ਹਾਨੀਕਾਰਕ ਹੈ। ਇਸ ਕਰਕੇ ਉਸਤਤ ਨਿੰਦਾ ਦੋਨੋਂ ਵਿਵਰਜਿਤ ਹਨ। ਨਿੰਦਾ ਕਰਨ ਹਾਰਾ ਜਿਸ ਦੀ ਨਿੰਦਾ ਕਰਦਾ ਹੈ ਉਸਦਾ ਕੁਛ ਨਹੀਂ ਵਿਗਾੜ ਸਕਦਾ, ਸਗੋਂ ਉਸਦੀ ਨਿੰਦਾ ਕਰਨ ਨਾਲ ਉਸਦਾ ਭਾਰ ਹਰਦਾ ਹੈ ਅਤੇ ਆਪਣਾ ਵਿਗਾੜ ਕਰਦਾ ਹੈ। ਜੋ ਨਿੰਦਾ ਕਰਕੇ ਦੂਜੇ ਦਾ ਬੁਰਾ ਚਿਤਵਦਾ ਹੈ, ਜਿਸ ਦੇ ਅੰਦਰ ਤਾਤ ਪਰਾਈ ਹੈ, ਉਸ ਦਾ ਕਦੇ ਭਲਾ ਨਹੀਂ ਹੁੰਦਾ। ਯਥਾ ਗੁਰਵਾਕ, ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ, ਉਸ ਦੇ ਆਖੇ ਕੋਈ ਨਾ ਲੱਗੈ, ਨਿਤ ਉਜਾੜੀ ਪੁਕਾਰੇ ਖੜਾ, ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਿਆ, ਨਿਤ ਚੁਗਲੀ ਕਰੇ ਅਣਹੁੰਦੀ ਪਰਾਈ, ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ। ਸਲੋਕ ਮਹਲਾ ਚੌਥਾ, ਗੌੜੀ ਕੀ ਵਾਰ। ਇਸੇ ਕਰਕੇ ਗੁਰਮਤ ਅੰਦਰ ਨਿੰਦਾ ਕਰਨੀ ਕਿਸੇ ਦੀ ਵੀ ਭਲੀ ਨਹੀਂ। ਯਥਾ ਗੁਰਵਾਕ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਸੂਹੀ ਮਹਲਾ ਤੀਜਾ। ਚੋਰ ਜਾਰ ਜੁਆਰ ਤੇ ਬੁਰਾ, ਅਣਹੁੰਦਾ ਭਾਰ ਨਿੰਦਕ ਸਿਰ ਧਰਾ। ਭੈਰੋਂ ਮਹਲਾ ਪੰਜਵਾਂ। ਅਤੇ ਸਤਿਗੁਰ ਸਾਰਖੇ ਮਹਾਂਪੁਰਖ ਦੀ ਨਿੰਦਾ ਦੇ ਭੈੜ ਪੁਣੇ ਦਾ ਤਾਂ ਆਖਣਾ ਹੀ ਕੀ ਹੈ। ਜੈਸਾ ਕਿ ਗੁਰਵਾਕ ਹੈ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ, ਨਰਕ ਘੋਰ ਦੁੱਖ ਖੂਹ ਹੈ, ਉੱਥੇ ਪਕੜ ਉਹ ਟੋਇਆ, ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ, ਓਨ ਹਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ, ਉਹ ਤੇਲੀ ਸੰਦਾ ਬਲਦ ਕਰ, ਨਿਤ ਭਲਕੇ ਉੱਠ ਪ੍ਰਭ ਜੋਇਆ, ਹਰ ਵੇਖੈ ਸੁਣੈ ਨਿਤ ਸਭ ਕਿਛ, ਤਿੱਦੂ ਕਿਛ ਗੁੱਜਾ ਨਾ ਹੋਇਆ, ਜੈਸਾ ਬੀਜੇ ਸੋ ਲੁਣੈ, ਜਿਹਾ ਪੁਰਬ ਕਿਨੈ ਬੋਇਆ। ਸਲੋਕ ਮਹਲਾ ਚੌਥਾ, ਗੌੜੀ ਕੀ ਵਾਰ। ਇਹ ਦੰਡ ਵਰਤਾਰਾ ਨਿੰਦਕ ਨਾਲ ਸੱਚਮੁੱਚ ਵਰਤਦਾ ਹੈ, ਕੇਵਲ ਭੈ ਦੇਣ ਮਾਤਰ ਹੀ ਇਹ ਉਪਦੇਸ਼ ਨਹੀਂ, ਕਿੰਤੂ ਨਿੰਦਕ ਦੀ ਜੋ ਗਤੀ ਇਸ ਗੁਰਵਾਕ ਅੰਦਰ ਵਰਣਨ ਕੀਤੀ ਹੈ, ਸਭ ਯਥਾਰਥ ਹੈ। ਸਤਿਗੁਰ ਕੀ ਬਾਣੀ ਸਭ ਸੱਤ ਸੱਤ ਹੈ, ਅਤੇ ਜੋ ਉਪਦੇਸ਼ ਵੀ ਇਸ ਸੱਚੀ ਬਾਣੀ ਦੁਆਰਾ ਕਰਦੇ ਹਨ, ਸੋ ਸਭ ਸੱਚੋ ਸੱਚ ਤੇ ਯਥਾਰਥ ਹੈ। ਭੂਤ ਭਵਿੱਖ ਦੇ ਦਾਨੀ ਮਹਾਂਪੁਰਖਾਂ ਦੀ ਬਾਣੀ ਤੁਰਕੀ ਬਾਣੀ ਹੋਣ ਕਰਕੇ ਨਿਰੋਲ ਯਥਾਰਥ ਅਤੇ ਅੱਖਰ ਅੱਖਰ ਸੱਚ ਹੈ। ਯਥਾ ਗੁਰਵਾਕ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖ ਹੈ ਆਖੀ। ਰਾਮਕਲੀ ਮਹਲਾ ਪੰਜਵਾਂ। ਜੋ ਕੁਝ ਵੀ ਪਰਮੇਸ਼ਰ ਕੈ ਦੁਆਰਾ ਹੋਏ ਬਤੀਤਦਾ ਹੈ, ਸੋ ਮਹਾਂਪੁਰਖ ਕਥਨ ਕਰਦੇ ਹਨ। ਯਥਾ ਗੁਰਵਾਕ, ਅਰੜਾਵੈ ਬਿਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਬਿਸਰਿਆ, ਆਪਣਾ ਕੀਤਾ ਪਾਵੈ ਨਿੰਦਕ ਰਹਾਉ। ਜੇ ਕੋਈ ਉਸਦਾ ਸੰਗੀ ਹੋਵੇ, ਨਾਲੇ ਲਏ ਸਿਧਾਵੈ, ਅਣਹੁੰਦਾ ਅਜਗਰ ਭਾਰ ਉਠਾਏ ਨਿੰਦਕ, ਅਗਨੀ ਮਾਹੇ ਜਲਾਵੈ, ਪਰਮੇਸ਼ਰ ਕੈ ਦੁਆਰੇ ਜੇ ਹੋਏ ਬਤੀਤੈ, ਸੋ ਨਾਨਕ ਆਖ ਸੁਣਾਵੈ, ਭਗਤ ਜਨਾਂ ਕੋ ਸਦਾ ਆਨੰਦ ਹੈ, ਹਰ ਕੀਰਤਨ ਗਾਏ ਬਿਗਸਾਵੈ। ਆਸਾ ਮਹਲਾ ਪੰਜਵਾਂ। ਸੋ ਸਪਸ਼ਟ ਹੋਇਆ ਕਿ ਨਿੰਦਕ ਦੀ ਗਤੀ ਅਤੀ ਭੈੜੀ ਅਤੇ ਭਿਆਨਕ ਹੁੰਦੀ ਹੈ, ਅਤੇ ਸੱਚਮੁੱਚ ਇਹੋ ਜਿਹੀ ਹੁੰਦੀ ਹੈ ਜਿਹੀ ਕਿ ਉੱਪਰਲੇ ਗੁਰ ਪਰਮਾਣਾ ਅੰਦਰ ਕਥਨ ਹੈ, ਤਾਂ ਤੇ ਨਿੰਦਾ ਸਾਰੇ ਪਾਪ ਕਰਮਾਂ ਤੋਂ ਵੱਡਾ ਅਤੇ ਮਹਾਂ ਅਸਾਧ ਪਾਪ ਕਰਮ ਹੈ। ਹੋਰ ਪਾਪਾਂ ਦਾ ਦਾਰੂ ਹੈ ਵੀ, ਪਰ ਨਿੰਦਕ ਦਾ ਕੋਈ ਵੀ ਦਾਰੂ ਔਖਦ ਨਹੀਂ, ਯਥਾ ਗੁਰਵਾਕ। ਔਖਦ ਸਭੇ ਕੀਤਿਅਨ, ਨਿੰਦਕ ਕਾ ਦਾਰੂ ਨਾਹੇ, ਆਪ ਭੁਲਾਏ ਨਾਨਕਾ, ਪਚ ਪਚ ਜੋਨੀ ਪਾਹੇ। ਮਹਲਾ ਪੰਜਵਾਂ, ਗੌੜੀ ਕੀ ਵਾਰ, ਮਹਲਾ ਚੌਥਾ। ਸੋ ਜੋ ਵੀ ਗੁਰੂ ਦੇ ਸਚਿਆਰ ਸਿੰਘ ਹਨ, ਸੋ ਇਸ ਨੰਦਾ ਬਿਬਰਜਤ ਉਪਦੇਸ਼ਮਈ ਹੁਕਮ ਨੂੰ ਕਮਾਉਂਦੇ ਹੋਏ ਇਸ ਬਿਬਰਜਤ ਕੁਕਰਮ ਦੇ ਨੇੜੇ ਨਹੀਂ ਜਾਂਦੇ, ਅਤੇ ਗੁਰਮਤ ਵਿਵੇਕ ਦੇ ਨਾਉਂ ਦੀ ਲਾਜ ਰੱਖਦੇ ਹਨ। ਪੁਨਾ ਹੋਰ ਗੁਰ ਪਰਮਾਣਾਮਈ ਹੁਕਮ ਅੰਦਰ ਆਏ ਗੁਰਮਤ ਵਿਵੇਕ ਕਰਮਾਂ ਸੰਬੰਧੀ ਵਿਚਾਰ। ਪਰ ਹਰ ਕਾਮ ਕ੍ਰੋਧ ਝੂਠ ਨੰਦਾ, ਤਜ ਮਾਇਆ ਅਹੰਕਾਰ ਝੁਕਾਵੈ, ਤਜ ਕਾਮ ਕਾਮਨੀ ਮੋਹ ਤਜੈ, ਤਾਂ ਅੰਜਨ ਮਾਹੇ ਨਿਰੰਜਨ ਪਾਵੈ, ਤਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੈ, ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ। ਮਹਲਾ ਚੌਥਾ, ਵਾਰ ਮਾਝ। ਜਿਸ ਸਰਬ ਸੁਖਾਂ ਫਲ ਲੋੜੀਐ, ਸੋ ਸੱਚ ਕਮਾਵੋ, ਨੇੜੇ ਦੇਖੋ ਪਾਰ ਬ੍ਰਹਮ, ਇੱਕ ਨਾਮ ਧਿਆਵੋ, ਹੋਏ ਸਗਲ ਕੀ ਰੇਣੁਕਾ, ਹਰ ਸੰਗ ਸਮਾਵੋ, ਦੁਖ ਨ ਦੇਈ ਕਿਸੈ ਜੀ, ਪਤ ਸਿਉ ਘਰ ਜਾਵੋ। ਗੌੜੀ ਕੀ ਵਾਰ, ਮਹਲਾ ਪੰਜਵਾਂ। ਹਿੰਸਾ ਤੋ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਸਾਰੰਗ ਸ਼੍ਰੀ ਪਰਮਾਨੰਦ ਜੀ। ਇਹਨਾਂ ਦੋਹਾਂ ਵਾਕਾਂ ਤੋਂ ਅਹਿੰਸਾ ਅਤੇ ਜੀ ਦਇਆ ਪਾਲਣ ਦਾ ਹੁਕਮ ਉਪਦੇਸ਼ ਕਮਾਉਣ ਦੀ ਤਾੜਨਾ ਮਿਲਦੀ ਹੈ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਆਸਾ ਮਹਲਾ ਪੰਜਵਾਂ। ਧਨ ਸੁਹਾਗਨ ਜੋ ਪ੍ਰਭੂ ਪਛਾਨੈ, ਮਨ ਹੁਕਮ ਤਜੈ ਅਭਿਮਾਨੈ, ਪ੍ਰਿਯ ਸਿਉ ਰਾਤੀ ਰਲੀਆਂ ਮਾਨੈ, ਸੁਨ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ। ਰਹਾਓ ਸੂਹੀ ਮਹਲਾ ਪੰਜਵਾਂ। ਮਿਥਿਆ ਸ਼੍ਰਵਨ ਪਰ ਨਿੰਦਾ ਸੁਨੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤ੍ਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰ ਬਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਗੌੜੀ ਸੁਖਮਨੀ ਮਹਲਾ ਪੰਜਵਾਂ। ਜਾਏ ਪੁੱਛੋ ਸੁਹਾਗਣੀ, ਵਾਹ ਕਿੰਨੀ ਬਾਤੀ ਸ਼ੋ ਪਾਈਐ, ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ। ਤਲੰਗ ਮਹਲਾ ਪਹਿਲਾ। ਤਿਸ ਨਾਲ ਸਿਆਣਪ ਨਾ ਚੱਲਈ, ਨਾ ਹੁੱਜਤ ਕਰਨੀ ਜਾਏ। ਸਲੋਕ ਮਹਲਾ ਤੀਜਾ, ਵਾਰ ਸਾਰੰਗ। ਆਪ ਗਵਾਈਐ ਤਾਂ ਸ਼ੋ ਪਾਈਐ, ਔਰ ਕੈਸੀ ਚਤੁਰਾਈ। ਤਲੰਗ ਮਹਲਾ ਪਹਿਲਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀਂ ਜੀਓ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਢਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀਂ ਜੀਓ, ਰਹਾਓ ਅਵਗੁਣ ਛੋਡ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ, ਸਰ ਅਪਸਰ ਕੀ ਸਾਰ ਨ ਜਾਣੈ, ਫਿਰ ਕੀਚ ਬੁਢਾਹੀ ਜੀਓ, ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ, ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉਂ ਭਾਵੈ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਸੋਰਠ ਮਹਲਾ ਪਹਿਲਾ। ਲੋਕਨ ਕੀਆਂ ਵਡਿਆਈਆਂ ਬੈ ਸੰਤਰ ਪਾਗੋ, ਜਿਉਂ ਮਿਲੈ ਪਿਆਰਾ ਆਪਣਾ ਤੇ ਬੋਲ ਕਰਾਗੋ, ਜੋ ਪ੍ਰਭ ਜੀਓ ਦਇਆਲ ਹੋਏ ਤੋ ਭਗਤੀ ਲਾਗੋ, ਲਪਟ ਰਹਿਓ ਮਨ ਬਾਸ਼ਨਾ, ਗੁਰਮਿਲ ਇਹ ਤਿਆਗੋ, ਰਹਾਓ ਕਰੋ ਬੇਨਤੀ ਅਤ ਘਨੀ, ਇਹ ਜੀਓ ਹੁਮਾਗੋ, ਅਰਥ ਆਨ ਸਭ ਵਾਰਿਆ ਪ੍ਰੈ ਨਿਮਕ ਸੁਹਾਗੋ, ਪੰਚ ਸੰਗ ਗੁਰ ਤੇ ਛੁਟੇ ਦੋਖ ਅਰ ਰਾਗੋ, ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸ ਬਾਸੁਰ ਜਾਗੋ, ਸ਼ਰਨ ਸੁਹਾਗਨ ਆਇਆ ਜਿਸ ਮਸਤਕ ਭਾਗੋ, ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ। ਬਿਲਾਵਲ ਮਹਲਾ ਪੰਜਵਾਂ। ਇਹਨਾਂ ਉੱਪਰ ਦਿੱਤੇ ਸਾਰੇ ਗੁਰ ਪ੍ਰਮਾਣਾਂ ਦੀ ਵਿਆਖਿਆ ਕਰਨ ਦੀ ਲੋੜ ਨਹੀਂ, ਵਿਆਖਿਆ ਕੀਤਿਆਂ ਵਿਸਥਾਰ ਬਹੁਤ ਹੋ ਜਾਏਗਾ। ਕੇਵਲ ਇਤਨਾ ਜਾਣਨ ਦੀ ਲੋੜ ਹੈ ਕਿ ਇਹਨਾਂ ਗੁਰ ਪ੍ਰਮਾਣਾਂ ਵਿਖੇ ਜੋ ਹੁਕਮ ਰੂਪੀ ਬਚਨ ਹਨ, ਉਹਨਾਂ ਦਾ ਕਮਾਉਣਾ ਵੀ ਗੁਰਮਤ ਵਿਵੇਕ ਦਾ ਅੰਗ ਪਾਲਣਾ ਹੈ। ਇੱਕ ਇੱਕ ਕਰਕੇ ਇਹਨਾਂ ਗੁਰਬਚਨਾਂ ਦਾ ਕਮਾਉਣਾ ਵਿਵੇਕੀ ਸਿੰਘ ਸੁਚਿਆਰ ਦਾ ਧਰਮ ਹੈ।